सुनने वाले सजने कुन अस्सलाम वालेकुम दोस्तो, तुसा सच्चाई दी राह दा पहला हिस्सा सुनिया हा। हुण असा तुहाडी खिदमत विच प्रोग्राम दा दूजा हिस्सा पेश करेंदे पए हां। ਪਾਕ ਕਲਾਮ ਸਾਕੂੰ ਦੱਸੇਂਦੇ ਅਤੇ ਰੱਬੁਲ ਇੱਜ਼ਤ ਖੁਦਾ ਨਾਂ ਕੂੰ ਆਖਿਆ ਈ ਵਾਸਤੇ ਜੋ ਤੈਂ ਇਹ ਕੰਮ ਕੀਤੇ। ਇਸ ਵਾਲੇ ਜੁਮਲਾ ਮੁਝੇ ਸੁਣਵਾਏ, ਤੂੰ ਸਾਰੇ ਡੰਗਰ ਢੋਰੇ ਅਤੇ ਜੰਗਲੀ ਜਾਨਦਾਰੇ ਵਿੱਚੋਂ ਲਾਂਤੀ ਹੈ। ਤੂੰ ਆਪਣੇ ਢਿੱਡ ਭਰਨੇ ਟੁਰਦਾ ਰਹਿ ਵੇਸੇ ਅਤੇ ਸਾਰੀ ਜ਼ਿੰਦਗੀ ਖਾਕ ਚਟੇਂਦਾ ਰਹਿ ਵੇਸੇ। ਮੈਂ ਤੇਰੇ ਅਤੇ ਔਰਤ ਦੇ ਦਰਮਿਆਨ ਇਹੀ ਦੁਸ਼ਮਣੀ ਪਾ ਦੇਸਾਂ ਜੋ ਤੇਰੀ ਨਸਲ ਅਤੇ ਔਰਤ ਦੀ ਨਸਲ ਦੇ ਦਰਮਿਆਨ ਹਮੇਸ਼ਾ ਦੁਸ਼ਮਣੀ ਰਹਿਵੇ ਸੀ। ਔਰਤ ਦੀ ਨਸਲ ਤੇਰੀ ਨਸਲ ਦਾ ਸਿਰ ਫੇਂਦੀ ਰਹਿਵੇ ਸੀ ਅਤੇ ਤੇਰੀ ਨਸਲ ਔਰਤ ਦੀ ਨਸਲ ਦੀ ਖੁਰੀ ਤੇ ਡੰਗ ਮਰੇਂਦੀ ਰਹਿਵੇ ਸੀ। ਵਲ ਅੱਲਾਹ ਸਈ ਔਰਤ ਨੂੰ ਆਖਿਆ, ਮੈਂ ਤੇਰੇ ਹਮਲ ਦੇ ਦਰਦ ਨੂੰ ਬਹੁ ਜ਼ਿਆਦਾ ਵਧਾ ਦੇਸਾਂ। ਤੂੰ ਦਰਦੇ ਨਾਲ ਹੀ ਬਾਲ ਜਣੇ ਸੀ ਅਤੇ ਤੇਰੀ ਰਗਬਤ ਆਪਣੇ ਪਾਏ ਦੋ ਰਹਿਵੇ ਸੀ ਅਤੇ ਉਹ ਤੇਰੇ ਉੱਤੇ ਹੁਕਮ ਚਲੇਂਦਾ ਰਹਿਵੇ ਸੀ। ਅਤੇ ਵੱਲ ਅੱਲਾਹ ਸਈ ਆਦਮ ਨੂੰ ਆਖਿਆ, ਕਿਉਂ ਜੋ ਤੈਂ ਆਪਣੀ ਜ਼ਾਲ ਦੀ ਗਾਲ ਮਨ ਕਰਈ, ਹੂੰ ਦਰਖਤ ਦਾ ਫਲ ਖਾ ਦੇ ਜਹਿੰਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਹਾਂ ਜੋ ਨਾ ਖਾਵੀਂ। ਜ਼ਮੀਨ ਤੇਰੀ ਈ ਹੁਕਮ ਅਦੂਲੀ ਦੀ ਵਜ੍ਹਾ ਕਨੂੰ ਐਂਦਾ ਪੈਦਾਵਾਰ ਨਾ ਦੇਸੀ। ਹੁਣ ਤੂੰ ਸਾਰੀ ਹਯਾਤੀ ਮੁਸ਼ਕਤ ਦੇ ਨਾਲ ਜ਼ਮੀਨ ਕਨੂੰ ਪੈਦਾਵਾਰ ਹਾਸਲ ਕਰੇ ਸੇ ਅਤੇ ਉਹ ਤੇਰੇ ਕੀਤੇ ਕੰਢਿਆਂ ਵਾਲੇ ਬੂਟੇ ਅਤੇ ਘਾਹ ਜਮੇਂਦੀ ਰਹਿਵੇ ਸੀ ਅਤੇ ਤੂੰ ਜ਼ਮੀਨ ਕਨੂੰ ਥੀਵਣ ਵਾਲੀ ਸਬਜ਼ੀ ਖਾਂਦਾ ਰਹਿਵੇ ਸੇ ਅਤੇ ਉਹ ਵੇਲੇ ਤੂੰ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਰੋਟੀ ਖਾਂਦਾ ਰਹਿਵੇ ਸੇ ਜੱਡਾਂ ਤਾਈਂ ਹੂੰ ਮਿੱਟੀ ਵਿੱਚ ਵਾਪਸ ਨਾ ਵੱਲ ਵਨੇ ਜਹਿੰਦੇ ਨਾਲ ਤੇਕੂੰ ਬਣਾਇਆ ਗਏ, ਕਿਉਂ ਜੋ ਤੂੰ ਖਾਕ ਖਈਂ ਅਤੇ ਵਲਾ ਖਾਕ ਵਿੱਚ ਵੱਲ ਵਜਣੇ। ਕਿਆ ਤੁਸਾਂ ਆਦਮ ਅਤੇ ਅੰਮਾ ਹਵਾ ਦੇ ਗੁਨਾਹ ਦਾ ਨਤੀਜਾ ਡਿੱਠੇ? ਊਂ ਬੁਰਾਈ ਦਾ ਨਤੀਜਾ ਰੁੱਖ, ਦਰਦ, ਪਰੇਸ਼ਾਨੀ, ਕੰਡੇ, ਮਿਹਨਤ, ਮੁਸ਼ਕਤ, ਸਾਡੀ ਲਾਚਾਰੀ ਅਤੇ ਮੌਤ ਦੀ ਸੂਰਤ ਵਿੱਚ ਸਾਹਮਣੇ ਆਇਆ। ਜੀ ਹਾਂ, ਕਿਉਂ? ਕਿਉਂ ਜੋ ਬੁਰਾਈ ਦੀ ਸਜ਼ਾ ਅੱਲਾਹ ਅਤੇ ਉਹਦੀ ਹਜ਼ੂਰੀ ਕਨੂੰ ਜੁਦਾਈ ਹੈ। ਅੱਲਾਹ ਸਈ ਕਿਆ ਆਖਿਆ ਹਾਂ? ਜੇ ਆਦਮ ਅਤੇ ਹਵਾ ਮਨ੍ਹਾ ਕੀਤੇ ਹੋਏ ਦਰਖਤ ਦਾ ਫਲ ਖਾਧਾ ਤਾਂ ਇਹਦੇ ਨਾਲ ਕਿਆ ਥੀ ਸੀ? ਊਂ ਫਰਮਾਇਆ ਹਾ, ਜੋ ਜਿਹੜੇ ਦੀ ਤੈਂ ਖਾਧਾ ਤੂੰ ਜ਼ਰੂਰ ਮਰਸੇ। ਕਿਆ ਹਜ਼ਰਤ ਆਦਮ ਅਤੇ ਅੰਮਾ ਹਵਾ ਜਿਹੜੇ ਦੀ ਮਨ੍ਹਾ ਕੀਤਾ ਹੋਇਆ ਫਲ ਖਾਧਾ ਹਾ ਉਹੀ ਦੀ ਮਰ ਗਏ ਹਨ? ਕਹਿਣਾ ਤਾਂ ਕਿਆ ਉਹ ਉਹੀ ਦੀ ਮਰ ਗਏ? ਸੱਚੀ ਗੱਲ ਤਾਂ ਇਹ ਹੈ ਜੋ ਉਹ ਉਹੀ ਦੀ ਮਰ ਗਏ ਹਨ। ਹਕੀਕਤ ਇਹ ਹੈ ਜੋ ਅੱਲਾਹ ਸਈ ਦੇ ਨਾਲ ਤਾਲੁਕ ਉਹੀ ਦੀ ਖਤਮ ਥੀ ਗਿਆ ਹਾ। ਬਿਲਕੁਲ ਇਵੇਂ ਜਿਵੇਂ ਰੂਹ ਬਦਨ ਕਨੂੰ ਨਿਕਲ ਵਜੇ ਤਾਂ ਬਦਨ ਬੇਕਾਰ ਥੀ ਵੇਂਦੇ ਅਤੇ ਉਹਦੇ ਵਿੱਚੋਂ ਬਦਬੂ ਆਵਣ ਪੋ ਵੇਂਦੀ ਹੈ। ਐਂਦਾ ਕੀਤੇ ਅੱਲਾਹ ਸਈ ਨਾਲ ਰਿਸ਼ਤਾ ਟੁੱਟ ਗਿਆ ਹਾ। ਅਸਾਂ ਪਹਿਲੇ ਹੀ ਸਿੱਖਿਆ ਹਾ ਜੋ ਮੌਤ ਅੱਲਾਹ ਸਈ ਕਨੂੰ ਦੂਰੀ ਅਤੇ ਜੁਦਾਈ ਦਾ ਨਾਂ ਹੈ। ਕਿਉਂ ਜੋ ਹਜ਼ਰਤ ਆਦਮ ਅਤੇ ਅੰਮਾ ਹਵਾ ਅੱਲਾਹ ਪਾਕ ਦੀ ਹੁਕਮ ਅਦੂਲੀ ਕੀਤੀ ਜਿਹੜਾ ਜ਼ਿੰਦਗੀ ਦਾ ਮੰਬਾ ਹੈ ਅਤੇ ਜ਼ਿੰਦਗੀ ਦਾ ਬਾਨੀ ਹੈ। ਈ ਵਾਸਤੇ ਉਹਨੇ ਖੁਦ ਨੂੰ ਅੱਲਾਹ ਸਈ ਕਨੂੰ ਅੰਜ ਕਰ ਗਿੱਧਾ ਅਤੇ ਉਹ ਦੁਹਾਏ ਅੱਲਾਹ ਸਈ ਦੀ ਰਫਾਕਤ ਕਨੂੰ ਮਹਿਰੂਮ ਥੀ ਗਏ। ਜੱਡਾ ਉਹਨੇ ਸ਼ੈਤਾਨ ਦਾ ਆਖਣ ਮਨ ਜਿੱਦਾ ਅਤੇ ਉਹਦੀ ਰਾਹ ਉੱਤੇ ਟੁਰ ਪਏ ਅਤੇ ਉਹਨੇ ਅੱਲਾਹ ਪਾਕ ਨਾਲ ਰਿਸ਼ਤਾ ਤਰੋੜ ਗਿੱਧਾ ਅਤੇ ਅੱਲਾਹ ਸਈ ਦੀ ਜ਼ਿੰਦਗੀ ਦੀ ਸ਼ਰਾਕਤ ਕਨੂੰ ਮਹਿਰੂਮ ਥੀ ਗਏ। ਕਿਉਂ ਜੋ ਉਹ ਸ਼ੈਤਾਨ ਦੇ ਸੰਗਤੀ ਬਣ ਗਏ। ਹੀ ਵਾਸਤੇ ਉਹ ਅੱਲਾ ਸਈ ਦੇ ਦੁਸ਼ਮਣ ਬਣ ਗਏ। ਅੱਲਾ ਸਈ ਨਾਲ ਉਨ੍ਹੇ ਦਾ ਤਾਲੁਕ ਤਰੁੱਟ ਗਿਆ। ਮਿਸਾਲ ਦੇ ਤੌਰ ਤੇ ਜੇ ਤੁਹਾਡਾ ਕੋਈ ਸੰਗਤੀ ਤੁਹਾਡੇ ਦੁਸ਼ਮਣ ਦਾ ਸਾਥ ਦੇਵੇ ਤਾਂ ਕਿਆ ਤੁਹਾਡਾ ਸੰਗਤੀ ਤੁਹਾਡਾ ਦੁਸ਼ਮਣ ਨਾ ਬਣਵੇ ਸੀ? ਕਿਆ ਸੱਚੀ ਸੱਚ ਇਵੇਂ ਨਾ ਥੀਵੇ ਸੀ? ਆਪਣੇ ਸੰਗਤੀ ਨਾਲ ਤੁਹਾਡੀ ਸੰਗਤ ਖਤਮ ਥੀਵੇ ਸੀ। ਜਿਵੇਂ ਅਸਾਂ ਆਖਦੇ ਹਾਂ ਜੋ ਤੁਹਾਡੇ ਸੰਗਤੀ ਦਾ ਦੁਸ਼ਮਣ ਤੁਹਾਡਾ ਦੁਸ਼ਮਣ ਹੈ। ਇੱਕ ਆਲਮ ਆਦੇ ਇਵੇਂ ਜਿਹੜਾ ਸ਼ੈਤਾਨ ਦੀ ਗਾਲ ਮੰਨਦੇ ਉਹ ਅੱਲਾ ਸਈ ਦਾ ਦੁਸ਼ਮਣ ਬਣਵੇਂਦੇ। ਗੁਨਾਹ ਇਨਸਾਨ ਨੂੰ ਅੱਲਾ ਕਨੂੰ ਅੰਝ ਕਰ ਦਿੰਦੇ। ਈ ਕਨੂੰ ਪਹਿਲੇ ਜੋ ਅਸਾਂ ਅੱਜ ਦੇ ਸਬਕ ਦਾ ਨਿਚੋੜ ਕੱਢੂੰ, ਸਾਕੂੰ ਇੱਕ ਵੀ ਗਾਲ ਸਮਝਣੀ ਅਤੇ ਯਾਦ ਰੱਖਣ ਦੀ ਜ਼ਰੂਰਤ ਹੈ। ਉਹ ਇਹ ਹੈ ਜੋ ਅਸਾਂ ਜਿਹੜੇ ਵੀ ਈ ਦੁਨੀਆਂ ਵਿੱਚ ਪੈਦਾ ਥੀਂਦੇ ਹੈ ਬੁਰਾਏ ਅਤੇ ਗੁਨਾਹੇ ਦੀ ਵਜ੍ਹਾ ਕਨੂੰ ਮੁਰਦਾ ਪੈਦਾ ਥੀਂਦੇ ਹੈ ਅਤੇ ਅੱਲਾ ਦੀ ਹਜ਼ੂਰੀ ਕਨੂੰ ਖਾਰਜ ਹੈ। ਮੁਮਕਿਨ ਹੈ ਜੋ ਅਸਾਂ ਇੰਝੇ ਨਾ ਹੋਊਂ, ਪਰ ਅੱਲਾ ਦਾ ਕਲਾਮ ਸਾਕੂੰ ਇਹੋ ਸਿਖੇਂਦੇ ਜੋ ਜਿਵੇਂ ਹੀ ਆਦਮ ਅੱਲਾ ਸਈ ਦੀ ਹੁਕਮ ਅਦੂਲੀ ਕੀਤੀ ਉਹ ਗੁਨਹਗਾਰ ਥੀ ਗਿਆ। ਇੱਕ ਆਲਮ ਦੱਸੇਂਦੇ ਸੇਬ ਦਰਖਤ ਕਨੂੰ ਤਰੁੱਟ ਕਰਈ ਪਰ ਇਹ ਨਹੀਂ ਡਾਂਦਾ। ਇੱਕ ਆਲਮ ਮਿਸਾਲ ਦਿੱਤੀ ਹੈ ਜੋ ਕਹੀਂ ਵਬਾ ਦੀ ਹਕੀਕਤ ਦਾ ਪੱਤਾ ਉਂ ਵੇਲੇ ਚੱਲਦੇ ਜਿਹੜੇ ਵੇਲੇ ਇਹ ਪੱਤਾ ਲੱਗ ਵਜੇ ਜੋ ਉਹ ਵਬਾ ਕਿਹੜੇ ਸ਼ਖਸ ਕਨੂੰ ਟੁਰੀ ਹੈ। ਅੱਲਾ ਸਈ ਦਾ ਕਲਾਮ ਬਿਲਕੁਲ ਇਵੇਂ ਫਰਮੈਂਦੇ, ਬਸ ਜਿਵੇਂ ਇੱਕ ਸ਼ਖਸ ਦੀ ਵਜ੍ਹਾ ਕਨੂੰ ਬੁਰਾਈ ਦੁਨੀਆਂ ਵਿੱਚ ਆਈ ਅਤੇ ਬੁਰਾਈ ਦੀ ਵਜ੍ਹਾ ਕਨੂੰ ਮੌਤ ਆ ਗਈ, ਕਿਉਂ ਜੋ ਸਭ ਲੋਕ ਬੁਰਾਈ ਕਰੇਂਦੇ ਨ, ਈ ਵਜ੍ਹਾ ਕਨੂੰ ਮੌਤ ਵੀ ਸਭ ਲੋਕਾਂ ਵਿੱਚ ਖਿੰਡ ਗਈ। ਸਾਡਾ ਵਡੇਰਾ ਹਜ਼ਰਤ ਆਦਮ ਜਿਹੜਾ ਅੱਲਾ ਸਈ ਕਨੂੰ ਅੰਝ ਥੀ ਗਿਆ ਉਹ ਬਿਲਕੁਲ ਦਰਖਤ ਦੀ ਊਂ ਲੜੀ ਵਾਂਗੂ ਹਾਂ ਜਿਹੜਾ ਆਪਣੇ ਦਰਖਤ ਕਨੂੰ ਕਪੀਜ ਕਰਾਈ ਅੰਝ ਥੀ ਗਿਆ ਹੋਵੇ। ਜੇ ਲੜੀ ਦਰਖਤ ਨਾਲ ਨਾ ਰਹਾਵੇ ਤਾਂ ਵੱਲ ਉਹਦੇ ਨਾਲ ਕਿਆ ਥੀਂਦੇ? ਉਹ ਸੁੱਕ ਵੇਂਦੀ ਹੈ। ਅਤੇ ਜਿਹੜੀ ਲੜੀਆਂ ਦਰਖਤ ਕਨੂੰ ਅੰਝ ਥੀ ਕਰਾਈ ਸੁੱਕ ਵੰਜਣ, ਉਹਨੇ ਦਾ ਕਿਆ ਹਾਲ ਥੀਂਦੇ? ਕਿਆ ਉਹ ਸਾਵੀਆਂ ਰਹਿ ਸਕਦੀਆਂ ਹਨ? ਕਹਿਣਾ ਕਿਉਂ ਜੋ ਹੁਣ ਉਹ ਸੁੱਕੀ ਲੜੀ ਦਾ ਹਿੱਸਾ ਹਨ। ਬਿਲਕੁਲ ਇਵੇਂ ਹਜ਼ਰਤ ਆਦਮ ਦੀ ਔਲਾਦ ਦਾ ਹਾਲ ਹੈ, ਜਿਹੜੀ ਸੁੱਕੀ ਲੜੀ ਦਾ ਹਿੱਸਾ ਹਨ ਅਤੇ ਆਪਣੇ ਦਰਖਤ ਕਨੂੰ ਕਪੀਜ ਗਈਆਂ ਹਨ, ਅਤੇ ਕਪੀਜ ਵੰਜਣ ਦੀ ਵਜ੍ਹਾ ਹਜ਼ਰਤ ਆਦਮ ਦਾ ਗੁਨਾਹ ਹੈ। ਆਦਮ ਸੁੱਕੀ ਹੋਈ ਉਹ ਲੜੀ ਹੈ ਜਿਹਦੀਆਂ ਲੜੀਆਂ ਅਸਾਂ ਸਾਰੇ ਇਨਸਾਨ ਹੈ। ਸਾਡੇ ਵਡੇਰੇ ਹਜ਼ਰਤ ਆਦਮ ਦੇ ਗੁਨਾਹ ਅਸਾਂ ਸਾਰਿਆਂ ਨੂੰ ਗੁਨਹਗਾਰ ਬਣਾ ਦਿੱਤੇ। ਅਸਾਂ ਉਹਦੇ ਊਂ ਬੁਰੇ ਕਿਰਦਾਰ ਵਿੱਚ ਸ਼ਾਮਿਲ ਹੈਂ, ਈ ਵਾਸਤੇ ਸਜ਼ਾ ਦੇ ਹੱਕਦਾਰ ਹੈਂ। ਹਜ਼ਰਤ ਦਾਊਦ ਜ਼ਬੂਰ ਦੀ ਕਿਤਾਬ ਵਿੱਚ ਬਿਆਨ ਫਰਮੈਂਦੇ ਨੇ, ਮੈਂ ਬਦੀ ਦੀ ਹਾਲਤ ਵਿੱਚ ਪੈਦਾ ਥੀਆ ਅਤੇ ਮਾਂ ਦੇ ਪੇਟ ਵਿੱਚ ਵੀ ਗੁਨਹਗਾਰ ਹਾਮੀ। ਗੁਨਾਹ ਏਡਜ਼ ਵਾਂਗੂ ਮਾਰ ਘੱਟਣ ਵਾਲੀ ਬਿਮਾਰੀ ਵਾਂਗੂ ਹੈ ਜਿਹੜੀ ਸਾਰੀ ਦੁਨੀਆਂ ਵਿੱਚ ਖਿੰਡ ਗਈ ਹੈ। ਇਹ ਇੰਝੀ ਜਾਨਲੇਵਾ ਬਿਮਾਰੀ ਹੈ ਜੋ ਜੇ ਕਹੀਂ ਜਿਸਮ ਵਿੱਚ ਦਾਖਲ ਥੀ ਵਜੇ ਤਾਂ ਵੱਲ ਉਹਦੀ ਜਾਨ ਨਹੀਂ ਛੁੜੇਂਦੀ। ਏਡਜ਼ ਦਾ ਬਿਮਾਰ ਸ਼ਖਸ ਆਪਣੇ ਬਾਲੇ ਵਿੱਚ ਵੀ ਇਹ ਬਿਮਾਰੀ ਦਾਖਲ ਕਰ ਦਿੰਦੇ। ਏਡਜ਼ ਇੱਕ ਜਾਨਲੇਵਾ ਬਿਮਾਰੀ ਹੈ ਅਤੇ ਹੁਣ ਤਾਈਂ ਇਹਦਾ ਇਲਾਜ ਮੁਮਕਿਨ ਨਹੀਂ ਥੀਆ। ਗੁਨਾਹ ਵੀ ਇੰਝਾ ਹੀ ਮਰਜ਼ ਹੈ। ਇਹ ਬਹੁ ਤਕਲੀਫ ਦੇ ਬਿਮਾਰੀ ਹੈ ਜਿਹੜੀ ਸਾਰੀ ਜ਼ਮੀਨ ਉੱਤੇ ਖਿੰਡ ਗਈ ਹੈ। ਗੁਨਾਹ ਉਹ ਜਾਨਲੇਵਾ ਮਰਜ਼ ਹੈ ਜਿਹੜਾ ਇਨਸਾਨ ਨੂੰ ਅਬਦੀ ਮੌਤ ਮਾਰ ਦਿੰਦੇ ਅਤੇ ਖੁਦ ਇਨਸਾਨ ਦੇ ਕੋਲ ਇਹਦਾ ਇਲਾਜ ਕਹਿਣੀ। ਅੱਜ ਅਸਾਂ ਖੁਸ਼ੀ ਨਾਲ ਰੱਬੁਲ ਇੱਜ਼ਤ ਦੀ ਹਮਦੁਸਨਾ ਕਰੇਂਦੇ ਪਏ ਹੈ, ਕਿਉਂ ਜੋ ਊਂ ਖੁਦ ਸਾਡੇ ਕਿਤੇ ਇਹਦਾ ਇਲਾਜ ਕੀਤੇ, ਤਾਂ ਜੋ ਅਸਾਂ ਗੁਨਾਹ ਦੀ ਸਜ਼ਾ ਕਨੂੰ ਅਤੇ ਉਹਦੇ ਇਖਤਿਆਰ ਕਨੂੰ ਬਚ ਵੰਜੂੰ। ਵੱਲ ਵੀ ਲਾਜ਼ਮ ਹੈ ਜੋ ਅਸਾਂ ਅੱਲਾ ਦੇ ਈ ਅਤਾ ਕੀਤੇ ਹੋਏ ਇਲਾਜ ਨੂੰ ਦਿਲ ਨਾਲ ਕਬੂਲ ਕਰੇਂਦੇ ਹੋਏ ਇਮਾਨ ਘਿਨਾਉਂ। ਰੱਬ ਸੋਹਣੇ ਦੀ ਮਰਜ਼ੀ ਥਈ ਤਾਂ ਅਗਲੇ ਪ੍ਰੋਗਰਾਮ ਵਿੱਚ ਅਸਾਂ ਸਿੱਖਸੂ ਜੋ ਅੱਲਾ ਸਈ ਇਨਸਾਨ ਅਤੇ ਉਹਦੀ ਔਲਾਦ ਨਾਲ ਊ ਕੁਦਰਤ ਅਤੇ ਇਖਤਿਆਰ ਵਾਲੇ ਬਖਸ਼ਣ ਹਾਰੇ ਕੋ ਦੁਨੀਆਂ ਵਿੱਚ ਭੇਜਣ ਦਾ ਖੂਬਸੂਰਤ ਵਾਅਦਾ ਕਿਵੇਂ ਕੀਤਾ, ਤਾਂ ਜੋ ਅਸਾਂ ਗੁਨਹਗਾਰੇ ਕੋ ਸਜ਼ਾਏ ਮੌਤ ਅਤੇ ਸ਼ੈਤਾਨ ਅਤੇ ਦੋਜ਼ਖ ਨੂੰ ਰਿਹਾਈ ਮਿਲ ਸਕੇ। ਅਗਲੇ ਪ੍ਰੋਗਰਾਮ ਤੋਂ ਹੀ ਰੱਬ ਸੋਹਣੇ ਦੇ ਹਵਾਲੇ। ਖਤ ਲਿਖਣ ਕਿਤੇ ਸਾਡਾ ਪਤਾ ਹੈ ਸੱਚਾਈ ਦੀ ਰਾਹ, ਪੀਓ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਇੱਕ ਦਫ਼ਾ ਵਲਾਡ ਸਿੰਘ ਸੱਚਾਈ ਦੀ ਰਾਹ, ਪੋਸਟ ਬਕਸ ਨੰਬਰ 311, ਲਾਹੌਰ, ਪਾਕਿਸਤਾਨ। ਤੁਸਾਂ ਸਾਕੂ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਰਨ ਕਿਤੇ ਸਾਡਾ ਨੰਬਰ ਲਿਖ ਗਿਨੋ, 0341-3043-110। ਇੱਕ ਦਫ਼ਾ ਵਲਾਡ ਸਿੰਘ 0341-3043-110। ਤੁਸਾਂ ਸਾਕੂ ਈਮੇਲ ਵੀ ਕਰ ਸਕਦੋ। ਸਾਡਾ ਈਮੇਲ ਹੈ listen.live77@gmail.com। ਤੋ ਸਪੈਲਿੰਗ ਦਿਸਾ ਦਿੰਦਾ, listen.live77@gmail.com।